ਪਿਆਰ ਸਹਿਤ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਇਸ ਪੰਕਤੀ ਦੇ ਵਿਸ਼ਰਾਮ ਵੱਲ ਜਰਾ ਧਿਆਨ ਦੇਣਾ। ਬਾਣੀ ਪੜਨ ਵਾਲੇ ਬੜੇ ਸੁਲਝੇ ਸੱਜਣ ਬੈਠੇ ਹੋ, ਜੇ ਪੜ ਲਿਆ ਨਾ। ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ। ਨਾ ਤੇ ਵਿਸ਼ਰਾਮ ਲਾ ਦਿੱਤਾ ਤੇ ਪਤਾ ਅਰਥ ਕੀ ਹੋਵੇਗਾ। ਵਡਿਆਈ ਦਿੰਦਾ ਕੋਈ ਨੀ ਤੇ ਪਛਤਾਉਂਦਾ ਹੀ ਰਹਿੰਦਾ। ਆਖੋ ਸਤਨਾਮ, ਉਹ ਗੱਲ ਬਣੀ ਨਾ ਨਾ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ, ਹਰ ਦੀਆਂ ਸਦਾ ਸਦਾ ਵਡਿਆਈਆਂ ਨੇ ਹਰੀ ਜੀ ਦੀਆਂ, ਦਿੰਦਾ ਵਡਿਆਈਆਂ ਨਾ ਪਛੋਤਾਏ। ਵਡਿਆਈਆਂ ਵੀ ਦਿੰਦਾ ਹੈ ਮੇਰੇ ਮਨ ਤੇ, ਦੇ ਕੇ ਪਛਤਾਉਂਦਾ ਵੀ ਨਹੀਂ। ਮਨੁੱਖ ਤੇ ਜੋ ਦੇ ਦੇਵੇ, ਕਈ ਵਾਰ ਦੇ ਕੇ ਪਛਤਾਉਣਾ ਵੀ ਪੈਂਦਾ। ਬੜੀ ਸੁੰਦਰ ਵਾਰਤਾ ਯਾਦ ਆਈ। ਕਹਿੰਦੇ ਨੇ ਇੱਕ ਸੱਜਣ ਨੂੰ ਡੁੱਬਦੇ ਨੂੰ ਕਿਸੇ ਬਚਾਇਆ, ਪਾਣੀ ਚ ਰੁੜ ਰਿਹਾ ਸੀ ਤੇ ਛੇਤੀ ਨਾਲ ਇਹ ਪਾਣੀ ਚ ਗਿਆ, ਬਾਹਰ ਕੱਢੇ, ਬਚਾ ਤੇ ਦਿੱਤਾ। ਪਰ ਰੋਜ਼ ਉਹਨੂੰ ਆਖਿਆ ਕਰੇ, ਜੇ ਤੈਨੂੰ ਨਾ ਬਚਾਉਂਦਾ ਤੇ ਅੱਜ ਤੇਰਾ ਕੀ ਹਾਲ ਹੁੰਦਾ। ਵੇਖ, ਤੈਨੂੰ ਉਸ ਦਿਨ ਮੈਂ ਡੁੱਬਦੇ ਨੂੰ ਬਚਾਇਆ ਸੀ। ਬੜੀ ਮੁਸ਼ਕਲ ਬਣ ਗਈ, ਰੋਜ਼ਾਨਾ ਹੀ ਇਹ ਮਿਲਦਾ, ਜਾਂ ਤੇ ਕਿਤੇ ਦੇਰ ਬਾਅਦ ਮਿਲਦਾ ਤੇ ਤਾਂ ਵੀ ਗੱਲ ਚਲੋ ਬਰਦਾਸ਼ਤ ਹੋ ਜਾਂਦੀ। ਰੋਜ਼ ਮਿਲਦਾ, ਰੋਜ਼ ਕਹਿੰਦਾ। ਇੱਕ ਦਿਨ ਇਹ ਕਹਿਣ ਲੱਗਾ, ਸੱਜਣਾ ਜਰਾ ਮੇਰੇ ਨਾਲ ਆ। ਲੈ ਗਿਆ ਨਦੀ ਦੇ ਕਿਨਾਰੇ, ਕਹਿਣ ਲੱਗਾ ਜਰਾ ਇੱਥੇ ਖਲੋ ਕਿਨਾਰੇ। ਛਾਲ ਮਾਰੀ ਨਦੀ ਚ, ਉਹਨੇ ਪਾਣੀ ਚ ਚਲਾ ਗਿਆ। ਕਹਿਣ ਲੱਗਾ ਜਿੰਨੇ ਚੋ ਤੂੰ ਬਚਾਇਆ ਸੀ ਅੱਜ ਮੈਂ ਉਹਨੇ ਚ ਹੀ ਆ, ਹੁਣ ਮੈਂ ਡੁੱਬਾਂ ਜਾਂ ਬਚਾਂ ਤੂੰ ਜਾ। ਆਖੋ ਸਤਨ, ਤੂੰ ਚਲਾ ਜਾ। ਤੂੰ ਵਡਿਆਈ ਤੇ ਦਿੱਤੀ, ਬਚਾਇਆ ਤੇ ਸਹੀ, ਪਰ ਪਛਤਾਰੇ ਦੇ ਕੇ ਪਛਤਾਉਣਾ ਬੰਦਾ ਸ਼ਾਇਦ ਐਸਾ ਕਰ ਸਕੇ। ਜਿਹੜੇ ਪਰਮਾਤਮਾ ਨਾਲ ਜੁੜੇ ਨੇ, ਦੇਂਦੇ ਬਹੁਤ ਨੇ ਪਰ ਭੁੱਲ ਜਾਂਦੇ। ਦਾਤੇ ਦੀ ਦਾਤ ਸਮਝ ਕੇ ਕਦੀ ਉਹਨਾਂ ਚਿਤਾਰਿਆ ਨਹੀਂ, ਕਦੀ ਯਾਦ ਨਹੀਂ ਕਰਾਇਆ। ਨੰਕਾਰ ਏਡਾ ਬੇਪਰਵਾਹ ਏ, ਦੇਂਦਾ ਦੇ ਲੈਂਦੇ ਥੱਕ ਪਾਏ। ਤੁਸੀਂ ਬੱਚੇ ਨੂੰ ਧਨ ਦਿੱਤਾ, ਠੀਕ ਥਾਂ ਤੇ ਵਰਤਿਆ ਨਹੀਂ ਤੇ ਗਿਲਾ ਵੀ ਕਰਨੇ ਆ, ਤਾੜਨਾ ਵੀ ਕਰਨੇ ਆ, ਤੂੰ ਠੀਕ ਨਹੀਂ ਕੀਤਾ। ਪਰ ਸਾਹਿਬ ਕਹਿੰਦੇ ਨੇ ਉਹਦੀ ਦਾਤ ਲੈ ਕੇ ਬੰਦੇ ਨੇ ਬੜੀ ਗਲਤ ਵਰਤੀ ਆ, ਫਿਰ ਵੀ ਦੇਈ ਜਾਂਦਾ, ਕਦੀ ਚਿਤਾਰਦਾ ਹੀ ਨਹੀਂ। ਦੀਨ ਦਿਆਲ ਦਇਆ ਨਿਧ, ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਤੇ ਏਡਾ ਦਿਆਲ ਹੈ, ਕੇਤੇ ਖੱਪ ਟੁੱਟੇ ਵੇਕਾਰ, ਕਿੰਨੇ ਲੈ ਕੇ ਵਿਕਾਰਾਂ ਚ ਖੱਪ ਕੇ ਟੁੱਟ ਗਏ ਨੇ, ਪਰ ਉਹ ਦਾਤਾ ਦੇਈ ਜਾ ਰਹੇ। ਉਸਨੇ ਕਦੀ ਨਹੀਂ ਆਖਿਆ ਕਿ ਤੂੰ ਦਾਤ ਨੂੰ ਗਲਤ ਵਰਤ ਰਹੇ ਹੈ। ਜਿਵੇਂ ਕੋਈ ਵਰਤਦਾ ਫਿਰ ਵੀ ਉਹ ਦੇਈ ਜਾਂਦਾ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ, ਕਿ ਜਹਾਂਗੀਰ ਦੇ ਤੁਸ ਵੀ ਸੁਭਾਅ ਕਾਰਨ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਰਹਿਣਾ ਪਿਆ। ਅੱਜ ਦੇ ਦਿਨ ਬਹੁਤ ਵੱਡੀ ਵਡਿਆਈ ਮਿਲੀ ਮੀਆਂ ਮੀਰ ਨੂੰ, ਵਜ਼ੀਰ ਖਾਨ ਨੂੰ। ਬੜਾ ਇਹਨਾਂ ਨੇ ਸਮਝਾਇਆ। ਜਹਾਂਗੀਰ ਨੂੰ ਕਹਿਣ ਲੱਗੇ, ਬ੍ਰਹਮ ਗਿਆਨੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ, ਤੇਰੀ ਮੂਰਖਤਾ ਕਾਰਨ ਤੱਤੀ ਤਵੀ ਤੇ ਬੈਠ ਕੇ ਸ਼ਹੀਦ ਹੋਵੇ। ਅੱਜ ਅੱਲਾਹ ਦਾ ਨੂਰ ਗੁਰੂ ਹਰਗੋਬਿੰਦ ਸਾਹਿਬ ਨੂੰ ਤੂੰ ਬੰਦੀ ਚ ਪਾਇਆ, ਠੀਕ ਨਹੀਂ। ਗੱਲ ਦੀ ਸਮਝ ਵਿੱਚ ਆ ਗਈ, ਰਿਹਾਈ ਦਾ ਹੁਕਮ ਦੇ ਦਿੱਤਾ। ਪਰ ਗੁਰਦੇਵ ਕਹਿਣ ਲੱਗੇ, ਇਕੱਲੇ ਨਹੀਂ ਜਾਣਾ, ਇਹਨਾਂ ਕੈਦੀਆਂ ਨੂੰ ਨਾਲ ਹੀ ਅਸੀਂ ਲੈ ਕੇ ਜਾਣਾ, ਕਿਉਂਕਿ ਇਹਨਾਂ ਦਾ ਗੁਨਾਹ ਨਹੀਂ। ਗੁਨਾਹ ਹੈ ਕੋਈ ਤੇ ਤੇਰਾ, ਇਹਨਾਂ ਦਾ ਕੀ ਗੁਨਾਹ ਹੈ, ਇਹਨਾਂ ਨੂੰ ਛੱਡ ਦਿਓ। ਕਹਿੰਦੇ ਨੇ 52 ਕੈਦੀਆਂ ਨੂੰ ਗੁਰਦੇਵ ਜੀ ਨੇ ਰਿਹਾ ਕਰਾਇਆ, ਔਰ ਬੜੇ ਨਾਟਕੀ ਢੰਗ ਨਾਲ। ਜਹਾਂਗੀਰ ਨੇ ਕਿਹਾ ਸੀ ਜਿੰਨੇ ਪੱਲਾ ਫੜ ਲੈਣ ਉਹਨਾਂ ਨੂੰ ਰਿਹਾ ਕੀਤਾ ਜਾਏ। ਹੁਣ ਪੱਲਾ ਕਿੰਨੇ ਫੜ ਸਕਦੇ ਨੇ? ਦੋ ਫੜ ਲੈਣ, ਚਾਰ ਫੜ ਲੈਣ, ਪਰ ਸਾਹਿਬਾਂ ਕੋਲ ਜੁਗਤੀ ਹੈ। ਗੁਰੂ ਹੁੰਦਾ ਹੀ ਉਹ ਹੈ ਜਿਸ ਕੋਲ ਜੁਗਤੀ ਹੋਵੇ। 52 ਕਲੀਆਂ ਵਾਲਾ ਕਹਿੰਦੇ ਨੇ ਚੋਲਾ ਸਿਵਾਇਆ, ਇੱਕ ਇੱਕ ਕਲੀ ਸਾਰਿਆਂ ਫੜ ਲਈ ਤੇ ਕੈਦ ਤੋਂ ਰਿਹਾ ਹੋ ਕੇ ਬਾਹਰ ਆਏ। ਅੱਜ ਦੇ ਦਿਨ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ ਤੇ ਉਸ ਦਿਨ ਦੀਪਮਾਲਾ ਕੀਤੀ ਗਈ। ਪ੍ਰਕਾਸ਼ ਦਾ ਤੇ ਖੁਸ਼ੀ ਦਾ ਆਪਸ ਵਿੱਚ ਬਹੁਤ ਗਹਿਰਾ ਸੰਬੰਧ ਹੈ। ਅੱਜ ਤੱਕ ਮੈਂ ਕੋਈ ਐਸਾ ਮਕਾਨ ਨਹੀਂ ਵੇਖਿਆ ਕਿ ਪ੍ਰਾਣੀ ਚੜ੍ਹਾਈ ਕਰ ਗਿਆ ਹੋਵੇ ਤੇ ਕਿਸੇ ਨੇ ਲਾਈਟਾਂ ਦਾ ਪ੍ਰਬੰਧ ਕੀਤਾ ਹੋਵੇ, ਇੱਥੇ ਲਾਈਟਾਂ ਲੱਗ ਜਾਣ। ਹਾਂ, ਸ਼ਾਦੀ ਹੋਵੇ ਤੇ ਕਹਿੰਦੇ ਆ ਜਗਮਗਾਉਂਦਾ ਹੋਵੇ ਮਕਾਨ, ਲਾਈਟਾਂ ਦਾ ਪ੍ਰਬੰਧ ਕੀਤਾ ਜਾਏ। ਜ਼ਿਆਦਾ ਪ੍ਰਕਾਸ਼ ਕਦੋਂ ਚਾਹੀਦਾ? ਜਦੋਂ ਮਹਾਨ ਖੁਸ਼ੀ ਹੋਵੇ। ਸਿੱਖਾਂ ਵਾਸਤੇ ਬੜੀ ਖੁਸ਼ੀ ਸੀ, ਵਿਛੋੜਾ ਸੀ, ਗੁਰਦੇਵ ਜੀ ਅੱਜ ਆਏ, ਦੀਪਮਾਲਾ ਕੀਤੀ ਗਈ। ਦੀਵਾਲੀ ਦੀ ਹੋਰ ਮਹਾਨਤਾ ਬਣੀ, ਹੋਰ ਇਸ ਤੋਂ ਅੱਗੇ ਦੀਵਾਲੀ ਦੀ ਇੱਕ ਮਹਾਨਤਾ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਦਾ ਨਾਮ ਤੁਸੀਂ ਸਾਰਿਆਂ ਸੁਣਿਆ, ਕਿਹੜਾ ਸਿੱਖ ਹੈ ਜਿਹੜਾ ਨਹੀਂ ਜਾਣਦਾ। ਗ੍ਰੰਥੀ ਸਿੰਘ ਦੀ ਬਹੁਤ ਵੱਡੀ ਮਹਾਨਤਾ ਹੈ, ਔਰ ਗ੍ਰੰਥੀ ਜਿਹੜਾ ਸ਼ਬਦ ਹੈ ਗ੍ਰੰਥ ਨਾਲ ਜੁੜਿਆ ਹੋਇਆ। ਗ੍ਰੰਥੀ ਹੈ ਕੌਣ? ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋ ਇੱਕਮਿੱਕ ਹੋ ਗਈ ਹੈ। ਇਹਨੂੰ ਪਤਾ ਹੈ, ਕੋਈ ਪੁੱਛੇ ਇਹ ਸ਼ਬਦ ਕਿਹੜੇ ਸਫ਼ੇ ਤੇ ਹੈ, ਕੀ ਭਾਵ ਹੈ, ਭਾਵ ਗ੍ਰੰਥ ਨਾਲ ਇੱਕਮਿੱਕ ਹੋ ਗਿਆ ਹੋਵੇ। ਜਿਸ ਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿੱਚ ਆਪਣਾ ਤਨ ਮਨ ਧਨ ਅਰਪਣ ਕਰ ਦਿੱਤਾ ਹੋਵੇ। ਭਾਈ ਮਨੀ ਸਿੰਘ ਸਾਹਿਬ ਗ੍ਰੰਥੀ ਸਨ ਦਰਬਾਰ ਸਾਹਿਬ ਦੇ, ਔਰ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ, ਉਹਨਾਂ ਨੂੰ ਗੁਰਦੇਵ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗ੍ਰੰਥੀ ਥਾਪਿਆ ਸੀ। ਇਸੇ ਪਰੰਪਰਾ ਦੇ ਵਿੱਚ ਲੜੀਵਾਰ ਭਾਈ ਮਨੀ ਸਿੰਘ ਜੀ ਗ੍ਰੰਥੀ ਬਣੇ। ਇਹਨਾਂ ਨੇ ਖਾਲਸਾ ਪੰਥ ਦੇ ਬੜੇ ਝਗੜੇ ਨਜਿੱਠੇ, ਬੰਦਈਆਂ ਦਾ ਤੇ ਤਤ ਖਾਲਸੇ ਦਾ ਬੜਾ ਵਿਵਾਦ ਹੋਵੇ। ਕਹਿੰਦੇ ਨੇ ਫੈਸਲਾ ਕੋਈ ਹੋਵੇ ਨਾ, ਔਰ ਖਤਰਾ ਸੀ ਕਿ ਭਰਾਵਾਂ ਦੀਆਂ ਤਲਵਾਰਾਂ ਚੱਲਣਗੀਆਂ, ਔਰ ਇਹਨਾਂ ਦੇ ਖੂਨ ਨਾਲ ਹੀ ਸ਼ਾਇਦ ਸਾਰੀਆਂ ਪਰਿਕਰਮਾ ਭਰ ਜਾਣ, ਇਹ ਪਾਵਨ ਸਥਾਨ ਤੇ ਕਿਤੇ ਸਿੱਖਾਂ ਦਾ ਖੂਨ ਨਾ ਡੁੱਲ ਜਾਵੇ। ਭਾਈ ਸਾਹਿਬ ਕਹਿਣ ਲੱਗੇ, ਆਓ ਗੁਰੂ ਕੋਲੋਂ ਫੈਸਲਾ ਲੈ ਲਈਏ, ਇੱਥੇ ਦਾ ਪ੍ਰਬੰਧ ਕਿਸਨੇ ਕਰਨਾ। ਦੋ ਪਰਚੀਆਂ ਲਿਖੀਆਂ ਗਈਆਂ, ਔਰ ਆਪ ਜੀ ਜਿੱਥੋਂ ਜਾ ਕੇ ਜਲ ਲੈਂਦੇ ਹੋ, ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਪਿਛਲੇ ਪਾਸਿਓ ਪੌੜੀਆਂ ਦੋ ਚਾਰ ਉਤਰ ਕੇ ਜਿੱਥੋਂ ਜਲ ਲੈਂਦੇ ਹੋ, ਇਸ ਥਾਂ ਤੇ ਕਹਿੰਦੇ ਨੇ ਪਰਚੀਆਂ ਸੁੱਟੀਆਂ ਗਈਆਂ। ਕੁਛ ਚਿਰ ਤੇ ਕੋਈ ਪਰਚੀ ਵੀ ਨਾ ਤਰੀ ਤੇ ਸਿੱਖ ਕਹਿਣ ਲੱਗੇ, ਪਾਤਸ਼ਾਹ ਜੇ ਕੋਈ ਵੀ ਨਾ ਪਰਚੀ ਤਰੀ ਤੇ ਫੇਰ ਤੁਰਕ ਇੱਥੇ ਦਾ ਪ੍ਰਬੰਧ ਸਾਂਭਣਗੇ। ਪਰ ਕਹਿੰਦੇ ਨੇ ਕੁਛ ਦੇਰ ਬਾਅਦ ਤਤ ਖਾਲਸੇ ਦੀ ਪਰਚੀ ਬਾਹਰ ਆ ਗਈ, ਬੰਦਈਆਂ ਨੇ ਫੈਸਲਾ ਮੰਨਿਆ, ਉਹਨਾਂ ਬਿਸਤਰੇ ਬੰਨ ਲੈ। ਤਤ ਖਾਲਸੇ ਨੇ ਉਸ ਵੇਲੇ ਸਾਰਾ ਪ੍ਰਬੰਧ ਕੀਤਾ, ਖੂਨ ਖਰਾਬੇ ਤੋਂ ਕੌਮ ਨੂੰ ਭਾਈ ਮਨੀ ਸਿੰਘ ਜੀ ਨੇ ਬਚਾ ਲਿਆ। ਦੇਰ ਬੀਤ ਗਈ ਤੇ ਇਕੱਠ ਹੋਵੇ ਕੋਈ ਨਾ, ਭਾਈ ਸਾਹਿਬ ਜੀ ਨੇ ਥਾਂ ਥਾਂ ਪੱਤਰ ਲਿਖੇ, ਕਹਿਣ ਲੱਗੇ ਖਾਲਸਾ ਜੀ ਇਕੱਠ ਹੀ ਨਾ ਹੋਏ ਤੇ ਕੌਮ ਦਾ ਕੀ ਬਣੇਗਾ, ਤੁਹਾਡਾ ਜੀਵਨ ਇਕਾਂਤੀ ਜੀਵਨ ਤੇ ਨਹੀਂ, ਇਕੱਲੇ ਇਕੱਲੇ ਦਾ ਤੇ ਨਹੀਂ, ਕੱਲਾ ਕੋਈ ਕਿੰਨਾ ਸਿਮਰਨ ਭਜਨ ਕਰੀ ਜਾਏ ਜਦੋਂ ਆਪਣੀ ਜਥੇਬੰਦੀ ਨਾਲ ਮਿਲ ਕੇ ਨਹੀਂ ਨਾ ਚੱਲਦਾ, ਸਿੱਖੀ ਦੀ ਪੂਰੀ ਗੱਲ ਨਹੀਂ ਹੁੰਦੀ। ਜਥੇਬੰਦੀ ਦਾ ਵੀ ਧਿਆਨ ਰੱਖਣਾ, ਮੈਂ ਹੀ ਨਹੀਂ ਚੱਲਣਾ, ਦੂਸਰਿਆਂ ਨੂੰ ਨਾਲ ਲੈ ਕੇ ਚੱਲਣਾ। ਅਰਦਾਸ ਤੇ ਇੱਕ ਸ਼ਬਦ ਵੱਲ ਧਿਆਨ ਦੇਣਾ ਕਿ ਸਰਬੱਤ ਸਮੂਹ ਖਾਲਸੇ ਕੀ ਅਰਦਾਸ, ਕੱਲੇ ਬੰਦੇ ਦੀ ਕਿਸੇ ਦੀ ਕੋਈ ਗੱਲ ਨਹੀਂ, ਖਾਲਸੇ ਨਾਲ ਮਿਲ ਕੇ ਅਰਦਾਸ ਕਰਨੀ ਹੈ, ਖਾਲਸੇ ਦੀ ਮਰਜ਼ੀ ਨਾਲ ਚੱਲਣਾ। ਖਾਲਸਾ ਜੀ ਇਕੱਠੇ ਹੋ, ਕਹਿਣ ਲੱਗੇ ਖਾਲਸੇ ਕਦੋਂ ਹੋਈਏ, ਦੀਵਾਲੀ ਤੇ ਆਓ। ਦੀਵਾਲੀ ਤੇ ਆਉਣ ਲਈ ਹੁਣ ਮਨਜ਼ੂਰੀ ਚਾਹੀਦੀ ਹੈ, ਆਪਣੇ ਦੇਸ਼ ਵਿੱਚ ਹੀ ਗੌਰਮੈਂਟ ਦੀ ਮਨਜ਼ੂਰੀ। ਅਰਜ਼ੀ ਦਿੱਤੀ ਨਵਾਬ ਦੇ ਅੱਗੇ, ਉਹਨਾਂ ਨੇ ਕਿਹਾ 5000 ਰੁਪਇਆ ਟੈਕਸ ਗੌਰਮੈਂਟ ਨੂੰ ਦੇਣਾ ਪਏਗਾ। ਭਾਈ ਸਾਹਿਬ ਨੇ ਸੋਚਿਆ ਸਿੱਖਾਂ ਨੇ ਆਉਣਾ, ਚੜਾਵਾ ਚੜੇਗਾ ਤੇ ਇਹਨਾਂ ਨੂੰ ਦੇ ਦੇਵਾਂਗੇ ਟੈਕਸ, ਪਰ ਮੇਲਾ ਤੇ ਲੱਗਣਾ ਚਾਹੀਦਾ, ਇਕੱਠ ਤੇ ਹੋਣਾ ਚਾਹੀਦਾ। ਪਰ ਤੁਰਕਾਂ ਦੀ ਬਦਨੀਤੀ ਹੋ ਗਈ ਕਿ ਸਿੱਖ ਸਾਰੇ ਇਕੱਠੇ ਹੋਣ ਜਦੋਂ ਉਦੋਂ ਇਹਨਾਂ ਨੂੰ ਮਾਰ ਦਿੱਤਾ ਜਾਵੇ। ਭਾਈ ਸਾਹਿਬ ਨੂੰ ਪਤਾ ਲੱਗਿਆ, ਹੁਕਮ ਭੇਜ ਦਿੱਤੇ ਅੰਮ੍ਰਿਤਸਰ ਸਾਹਿਬ ਤੋਂ ਸਾਰੇ ਸਿੱਖਾਂ ਨੂੰ ਕੋਈ ਨਾ ਆਏ, ਜ਼ਾਲਮ ਹਕੂਮਤ ਦੀ ਬਦਨੀਤੀ ਹੈ, ਤੁਸੀਂ ਨਹੀਂ ਆਉਣਾ। ਕਹਿੰਦੇ ਨੇ ਨਾ ਆਏ, ਮੇਲਾ ਲੱਗਾ ਕੋਈ ਨਾ, ਪਰ ਟੈਕਸ ਦੀ ਮੰਗ ਕੀਤੀ ਗਈ, ਹਕੂਮਤ ਚਿੜ ਗਈ। ਭਾਈ ਸਾਹਿਬ ਕਹਿਣ ਲੱਗੇ, ਤੁਸੀਂ ਧੋਖਾ ਕੀਤਾ, ਤੁਹਾਡੇ ਫਰੇਬ ਦਾ ਪਤਾ ਚੱਲ ਗਿਆ, ਮੇਲਾ ਲੱਗਾ ਕੋਈ ਨਹੀਂ ਤੇ ਟੈਕਸ ਤੁਹਾਨੂੰ ਕਾਹਦਾ ਦਈਏ। ਭਾਈ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ, ਲਾਹੌਰ ਲਿਜਾਇਆ ਗਿਆ, ਔਰ ਬੰਦ ਕੱਟਣ ਦਾ ਹੁਕਮ ਦਿੱਤਾ ਗਿਆ। ਉਸ ਵੇਲੇ ਸਿੱਖ ਕੌਮ ਕੋਲ, ਸ਼ਰਧਾਲੂਆਂ ਕੋਲ ਕੋਈ ਧਨ ਦੀ ਘਾਟ ਨਹੀਂ ਸੀ। ਲਾਹੌਰ ਦੇ ਦੁਕਾਨਦਾਰ ਕੁਛ ਇਕੱਠੇ ਹੋਏ, ਉਹਨਾਂ ਨੇ ਜਾ ਕੇ ਸੂਬੇ ਨੂੰ ਆਖਿਆ, ਭਾਈ ਸਾਹਿਬ ਨੂੰ ਸੋਨੇ ਨਾਲ ਤੋਲ ਦੇਣੇ, ਭਾਈ ਸਾਹਿਬ ਨੂੰ ਰਿਹਾ ਕਰ ਦਿੱਤਾ ਜਾਏ, 5000 ਟੈਕਸ ਕੀ, 5 ਲੱਖ ਦੇ ਦਿੰਦੇ ਹਾਂ ਅਸੀਂ, 5 ਕਰੋੜ ਦੇ ਦਿੰਦੇ ਹਾਂ। ਭਾਈ ਸਾਹਿਬ ਕਹਿਣ ਲੱਗੇ, ਕੀ ਕਰੋਗੇ, ਇਹ ਸਰੀਰ ਠੀਕਰਾ ਪੂਰਾ ਵਰਤਿਆ ਗਿਆ, ਇਸ ਵਿੱਚ ਹੁਣ ਕੁਛ ਨਹੀਂ, 95 ਸਾਲ ਦੀ ਮੇਰੀ ਉਮਰਾ ਹੋ ਗਈ ਹੈ, ਇਸ ਜ਼ਿੱਦ ਵਿੱਚ ਆ ਕੇ ਮੈਂ ਜਾਨ ਬਚਾਉਣ ਵਾਸਤੇ ਟੈਕਸ ਕੋਈ ਨਹੀਂ ਦੇਣਾ, ਇਹਨਾਂ ਧੋਖਾ ਕੀਤਾ, ਹੁਣ ਬੰਦ ਕੱਟਿਆ ਜਾਵੇਗਾ, ਔਰ ਦੁਨੀਆਂ ਵੇਖੇਗੀ ਕਿ ਗੁਰੂ ਪਾਤਸ਼ਾਹ ਜੀ ਨੇ ਕੁਰਬਾਨੀ ਕਰਨ ਵਾਸਤੇ ਕਿੰਨਾ ਜਜ਼ਬਾ ਸਿੱਖਾਂ ਦੇ ਵਿੱਚ ਭਰਿਆ। ਭਾਈ ਸਾਹਿਬ ਨੇ ਰੋਕ ਦਿੱਤਾ ਗਿਆ, ਸ਼ਰਧਾਲੂਆਂ ਦੀ ਕੋਈ ਪੇਸ਼ ਨਾ ਗਈ, ਭਾਈ ਸਾਹਿਬ ਨੂੰ ਕਤਲਗਾਹ ਵਿੱਚ ਬਿਠਾਇਆ ਗਿਆ। ਜਲਾਦ ਨੇ ਬੰਦ ਕੱਟ ਦਿੱਤਾ,
ਤੇ ਭਾਈ ਸਾਹਿਬ ਅਰਦਾਸ ਕਰ ਰਹੇ ਸਨ ਇਹ ਪਾਤਸ਼ਾਹ ਮੇਰਾ ਬੰਦ ਬੰਦ ਕੱਟਿਆ ਜਾਏ ਪਰ ਸਿੱਖ ਪੰਥ ਦਾ ਬੰਦ ਬੰਦ ਜੁੜ ਜਾਏ, ਇਹ ਇਕੱਠੇ ਰਹਿ, ਇਹ ਸੰਘਣੇ ਹੋ ਕੇ ਬੈਠਣ, ਇਹਨਾਂ ਵਿੱਚ ਫੁੱਟ ਨਾ ਪਵੇ। ਮੇਰਾ ਬੰਦ ਬੰਦ ਬੇਸ਼ੱਕ ਕੱਟਿਆ ਜਾਏ ਹੋਇਆ ਇਸੇ ਤਰ੍ਹਾਂ। ਉਸ ਸਮੇਂ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਗਿਆ ਪਰ ਸਿੱਖ ਪੰਥ ਜਿਹੜਾ ਸੀ ਉਸ ਵੇਲੇ ਇਕੱਠਾ ਹੋ ਗਿਆ। ਸਾਰਿਆਂ ਨੇ ਕਿਹਾ ਸਾਨੂੰ ਫੁੱਟਣਾ ਨਹੀਂ ਚਾਹੀਦਾ, ਇਕੱਠੇ ਹੋ ਕੇ ਕੁਝ ਕਰਨਾ ਚਾਹੀਦਾ, ਸੰਗਤ ਰੂਪ ਵਿੱਚ ਸਾਨੂੰ ਬੈਠਣਾ ਚਾਹੀਦਾ। ਭਾਈ ਸਾਹਿਬ ਕੁਰਬਾਨੀ ਦੇ ਕੇ ਸਬਕ ਸਿਖਾ ਗਏ। ਮੈਂ ਅਰਜ਼ੇ ਕਰ ਰਿਹਾ ਸਾਂ ਏਡੀ ਵੱਡੀ ਵਡਿਆਈ ਦੇਣ ਵਾਲਾ ਕੌਣ ਹੈ, ਨੰਕਾਰ ਵਡਿਆਈ ਦਿੰਦਾ। ਇਹਨਾਂ ਗੱਲਾਂ ਤੋਂ ਅੱਜ ਕੋਈ ਸਿੱਖਿਆ ਲੈ ਕੇ ਜਾਣੀ? ਆਉਂਦੀ ਹੈ ਦੀਵਾਲੀ, ਇੱਕ ਦੂਸਰੇ ਸੱਜਣ ਨੂੰ ਕਾਰਡ ਪੋਸਟ ਕਰ ਦਿੰਦੇ ਹਾਂ ਕਿ ਦੀਵਾਲੀ ਮੁਬਾਰਕ ਹੈ, ਪਰ ਦੀਵਾਲੀ ਮੁਬਾਰਕ ਤਾਂ ਹੀ ਹੈ ਜੇ ਇਹ ਸਿੱਖਿਆ ਅਸੀਂ ਲੈ ਲਈਆਂ। ਕਿਹੜੀ ਕਿਹੜੀ? ਪਹਿਲੀ ਗੱਲ ਕਿ ਜੀਵਨ ਇੱਕ ਪ੍ਰਕਾਸ਼ ਬਣ ਜਾਏ। ਜੇ ਜੀਵਨ ਪ੍ਰਕਾਸ਼ ਨਾ ਬਣੇ ਬਾਹਰ ਦੇ ਦੀਵੇ ਕੀ ਕਰਨਗੇ? ਜੀਵਨ ਇੱਕ ਚਾਨਣ ਬਣੇ, ਪ੍ਰਕਾਸ਼ ਬਣੇ, ਖੁਸ਼ੀ ਬਣ ਜਾਏ। ਦੂਸਰੀ ਗੱਲ ਕਿ ਸਿੱਖ ਜਿਹੜਾ ਬੰਦੀ ਛੋੜ ਨਾਲ ਜੁੜਦਾ, ਇਹ ਵਾਸ਼ਨਾ ਦਾ ਗੁਲਾਮ ਨਹੀਂ ਰਹਿੰਦਾ, ਖਾਸ਼ਾਂ ਦੀ ਕੈਦ ਵਿੱਚ ਨਹੀਂ ਰਹਿੰਦਾ, ਇਹ ਸੁਤੰਤਰ ਹੈ। ਖਾਲਸੇ ਦਾ ਅਰਥ ਹੀ ਕੀ ਹੈ? ਸੁਤੰਤਰ, ਜਿਸ ਉੱਤੇ ਕਿਸੇ ਦੀ ਕੋਈ ਮੁਹਤਾਜ਼ਗੀ ਨਹੀਂ, ਕੋਈ ਕਿਸੇ ਤੇ ਖਾਲਸੇ ਦੇ ਉੱਤੇ ਵਾਸ਼ਨਾ ਖਾਸ਼ ਗਾਲਬ ਨਹੀਂ ਆ ਸਕਦੀ। ਖਾਲਸਾ ਸੁਤੰਤਰ ਹੈ, ਜੀਵਨ ਮੁਕਤ ਹੈ। ਤੀਸਰੀ ਗੱਲ ਹੈ ਸਦਾ ਵਾਸਤੇ ਕੁਰਬਾਨੀ ਲਈ ਤਿਆਰ ਰਹਿਣਾ। ਜੇ ਤਿਆਰ ਰਹੇ ਫਿਰ ਫਾਹੀਆਂ ਕੱਟੀਆਂ ਗਈਆਂ। ਮੈਂ ਸਮਝਦਾ ਜਿਸ ਦਾ ਹਿਰਦਾ ਪ੍ਰਕਾਸ਼ ਨਾਲ ਭਰੇ ਹੈ, ਵਾਸ਼ਨਾਵਾਂ ਖਾਸ਼ਾਂ ਤੋਂ ਮੁਕਤ ਹੈ। ਜਿਹੜਾ ਸੱਜਣ ਕੁਰਬਾਨੀ ਲਈ ਤਿਆਰ ਹੈ, ਜਿਹੜਾ ਕਹਿੰਦਾ ਮੇਰਾ ਬੇਸ਼ੱਕ ਬੰਦ ਬੰਦ ਕੱਟਿਆ ਜਾਏ ਪਰ ਸਿੱਖ ਇਕੱਠੇ ਰਹਿਣ, ਇਹਨਾਂ ਵਿੱਚ ਪਾਟੋ ਤਾੜ ਕਦੀ ਨਾ ਪਵੇ, ਮੈਂ ਸਮਝਾਂਗਾ ਐਸੇ ਸੱਜਣ ਨੂੰ ਦੀਵਾਲੀ ਮੁਬਾਰਕ ਹੈ। ਉਹਨੇ ਦੀਵਾਲੀ ਦੀ ਮਹਾਨਤਾ ਨੂੰ ਸਮਝ ਲਿਆ। ਧਿਆਨ ਦੇਣਾ, ਸਾਹਿਬ ਜੀ ਕਹਿੰਦੇ ਨੇ ਪਰ ਇੱਥੇ ਤੱਕ ਪਹੁੰਚਣ ਲਈ ਕੀ ਕਰਨਾ ਚਾਹੀਦਾ? ਪ੍ਰਭੂ ਦਾ ਨਾਮ ਜਪਣਾ ਪਵੇਗਾ। ਤੇ ਜੇ ਦੀਵਾਲੀ ਨੂੰ ਨਾ ਸਮਝਿਆ, ਉਹ ਨਾਮ ਦਾ ਦੀਵਾ ਸਾਡੇ ਅੰਦਰ ਨਾ ਜਗ ਸਕਿਆ, ਇੱਕ ਹੀ ਜਗ ਜਾਏ ਤੇ ਰੌਸ਼ਨੀ ਰੌਸ਼ਨੀ ਹੋ ਜਾਏਗੀ। ਪਰ ਖਿਮਾ ਕਰਨਾ, ਦੀਵੇ ਬੁਝੇ ਪਏ, ਦੀਵੇ ਤੇ ਬਹੁਤ ਨੇ ਪਰ ਬੁਝੇ ਦੀਵੇ। ਕੋਈ ਜਗਦਾ ਦੀਵਾ ਚਾਹੀਦਾ ਜਿਹੜਾ ਇਹਨਾਂ ਜੋਤਾਂ ਨੂੰ ਜਗਾ ਦੇ ਤੇ ਰੌਸ਼ਨੀ ਦੇਣ। ਜਗਦਾ ਦੀਵਾ ਇੱਕ ਵੀ ਹੋਇਆ ਸਾਰਿਆਂ ਨੂੰ ਜਗਾ ਜਾਏਗਾ, ਬੁਝਿਆ ਬੁਝੇ ਨੂੰ ਨਹੀਂ ਜਗਾ ਸਕਦਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਨਾਮ ਦਾ ਦੀਵਾ ਅੰਦਰ ਕਿਵੇਂ ਜਗੇਗਾ? ਜੇ ਨਾਮ ਜਪਾਂਗੇ। ਗੁਰੂ ਇੱਕ ਜਗਦਾ ਦੀਵਾ, ਗੁਰ ਸ਼ਬਦ ਜਗਦਾ ਦੀਵਾ, ਇਸ ਦੇ ਨੇੜੇ ਆ ਗਏ ਤੇ ਨਾਮ ਜਪਿਆ ਗਿਆ, ਨਹੀਂ ਤੇ ਸਮਾਂ ਵਾਰ ਵਾਰ ਨਹੀਂ ਮਿਲਣਾ। ਫਿਰ ਆ ਅਵਸਰ ਚੜ੍ਹੈ ਨਾ ਹਾਥਾ, ਨਾਮ ਜਪੋ ਤੋ ਕਟੀਐ ਫਾਸਾ। ਇਹ ਸਮਾਂ ਵਾਰ ਵਾਰ ਹੱਥ ਨਹੀਂ ਚੜਨਾ, ਨਾਮ ਜਪਿਆ ਜਾਏ ਤੇ ਫਾਈ ਕੱਟੀ ਜਾ ਸਕਦੀ ਹੈ। ਫਿਰ ਫਿਰ ਆਮਨ ਜਾਨ ਨਾ ਹੋਈ, ਇੱਕ ਏਕ ਜਪੋ ਜਪ ਸੋਈ। ਜਪ ਜਪਣਾ ਤੇ ਇੱਕ ਦਾ ਜਪ ਜਪੋ, ਉਹ ਜਪਿਆ ਫਿਰ ਵਾਰ ਵਾਰ ਆਉਣਾ ਜਾਣਾ ਨਾ ਹੋਵੇਗਾ। ਕਰੋ ਕਿਰਪਾ ਪ੍ਰਭ ਕਰਨੇ ਹਾਰੇ, ਮੇਲ ਲਿਓ ਨਾਨਕ ਬੇਚਾਰੇ। ਏ ਕਰਨ ਹਾਰ ਪ੍ਰਭੂ ਬਖਸ਼ਿਸ਼ ਕਰੋ, ਕਿਰਪਾ ਕਰੋ। ਸਿੱਖ ਧਰਮ ਦਾ ਮੂਲ ਸਿਧਾਂਤ ਇਸ ਪੰਕਤੀ ਦੇ ਵਿੱਚ ਆ ਗਿਆ। ਇਹ ਕਰਜ਼ ਕਰਕੇ ਮੈਂ ਸਮਾਪਤ ਕਰਾਂਗਾ। ਸਿੱਖ ਕਰਦਾ ਸਭ ਕੁਛ ਹੈ ਪਰ ਇਹ ਕਦੀ ਨਹੀਂ ਕਹਿੰਦਾ ਕਿ ਮੈਂ ਕਰਦਾ। ਅੰਤ ਅਰਦਾਸ ਵਿੱਚ ਜੁੜੇ ਰਹਿੰਦੇ ਆ। ਆਪ ਨੂੰ ਪਤਾ ਹੈ ਸਵੇਰੇ ਉੱਠਦੇ ਨੇ ਗੁਰੂ ਕੇ ਲਾਲ ਇਸ਼ਨਾਨ ਕਰਨਗੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ, ਸੰਗਤਾਂ ਆਉਣਗੀਆਂ, ਕੀਰਤਨ ਹੋਵੇਗਾ, ਕਥਾ ਹੋਵੇਗੀ, ਕੋਈ ਪਾਠ ਰੱਖਿਆ ਭੋਗ ਪਵੇਗਾ। ਪਰ ਸਭ ਤੋਂ ਆਖਰੀ ਕਰਮ ਕਿਹੜਾ ਅਸੀਂ ਕਰਦੇ ਹਾਂ ਸੰਗਤ ਵਿੱਚ? ਤੁਹਾਨੂੰ ਪਤਾ ਨਿਤ ਕਰਦੇ ਹੋ। ਸਭ ਤੋਂ ਆਖਰੀ ਗੱਲ ਹੈ ਅਰਦਾਸ। ਸਾਰੇ ਕਰਮ ਕਰਨ ਤੋਂ ਬਾਅਦ ਮਗਰੋਂ ਕਰਨੇ ਆ ਅਰਦਾਸ। ਅਰਦਾਸ ਕਿਉਂ ਕਰਨੀ? ਇਸ ਲਈ ਕਿ ਆਖਰ ਮੋਰ ਅਰਦਾਸ ਨੇ ਲਾਉਣੀ ਹੈ। ਤੇ ਅਰਦਾਸ ਚ ਅਸੀਂ ਕੀ ਕਰਨੇ ਆ? ਹੱਥ ਜੋੜ ਕੇ ਖਲੋਤੇ ਹੁੰਦੇ ਆ ਜਾਚਕ ਬਣ ਕੇ। ਕਿੰਨੀ ਭੇਟਾ ਰੱਖੀ ਹੈ ਕਿਸੇ ਨੇ ਕੋਈ ਯਾਦ ਨਹੀਂ। ਹੁਣ ਤੇ ਬੱਚੇ ਆ, ਕਿੰਨਾ ਕੋਈ ਪੜ੍ਹਿਆ, ਕੋਈ ਛੋਟਾ ਵੱਡਾ, ਕੋਈ ਯਾਦ ਨਹੀਂ। ਅਰਦਾਸ ਦੇ ਵਿੱਚ ਸਭ ਕੁਝ ਭੁੱਲ ਕੇ ਇੱਕ ਬੱਚੇ ਵਾਂਗੂ ਖਲੋ ਜਾਣ, ਜਿਵੇਂ ਬੱਚੇ ਨੂੰ ਆਪਣੇ ਗਿਆਨ ਦਾ ਕੋਈ ਗੁਮਾਨ ਨਹੀਂ ਔਰ ਬੱਚਿਆਂ ਨੂੰ ਹੰਕਾਰ ਕੋਈ ਨਹੀਂ। ਇੱਕ ਵਾਰ ਸਾਰੇ ਆਖੋ ਸਤਿਨਾਮ। ਕਿਉਂ ਨਹੀਂ ਹੰਕਾਰ? ਉਹ ਕਿਸੇ ਤੇ ਅਜੇ ਆਧਾਰਿਤ ਨੇ। ਉਹਨਾਂ ਨੂੰ ਮਾਣ ਫਖਰ ਜ਼ਰੂਰ ਹੈ ਕਿ ਮੇਰੀ ਮਾਤਾ ਹੈ, ਮੇਰਾ ਪਿਤਾ ਹੈ, ਲੋੜ ਵੇਲੇ ਮੈਨੂੰ ਮਿਲ ਜਾਏਗਾ। ਪਰ ਬੱਚੇ ਨੂੰ ਹੰਕਾਰ ਕੋਈ ਨਹੀਂ, ਮੈਂ ਮੇਰੀ ਅਜੇ ਤੱਕ ਕੋਈ ਨਹੀਂ। ਜਦੋਂ ਅਰਦਾਸ ਚ ਖਲੋਣਾ, ਇਹ ਫਖਰ ਜ਼ਰੂਰ ਰੱਖਣਾ ਕਿ ਮੇਰੇ ਸਿਰ ਤੇ ਕੋਈ ਹੈ। ਪਰ ਇਹ ਗੁਮਾਨ ਨਹੀਂ ਹੁੰਦਾ ਸਿੱਖ ਨੂੰ ਉਸ ਵੇਲੇ ਮੇਰਾ ਕੁਛ ਹੈ, ਸਿਰ ਤੇ ਹੈ, ਦਾਤਾ ਹੈ, ਮੈਂ ਜਾਚਕ ਬਣ ਕੇ ਖਲੋਤਾ, ਖਾਲੀ ਹੱਥ ਖਲੋਤਾ। ਯਤਨ ਕਰਨੇ ਆ ਨਾ ਕਿ ਖਾਲੀ ਹੱਥ ਗੁਰੂ ਦੇ ਸਾਹਮਣੇ ਹੱਥ ਜੋੜ ਕੇ ਖਲੋਈਏ। ਅਸੀਂ ਹੈ ਹੀ ਖਾਲੀ ਹੱਥ, ਦਾਤ ਕੋਈ ਹੈ ਤੇ ਦਾਤੇ ਦੇ ਹੱਥ ਵਿੱਚ। ਇੰਜ ਪ੍ਰਤੀਤ ਕਰਨਾ ਜਿਹੜੀ ਮੇਰੇ ਘਰ ਦਾਤ ਹੈ ਵੀ ਦਾਤੇ ਦੇ ਹੱਥ ਵਿੱਚ ਹੀ ਹੈ, ਉਸੇ ਦੇ ਹੱਥ ਵਿੱਚ। ਅਸੀਂ ਜਦੋਂ ਅਰਦਾਸ ਕਰਨੇ ਆ, ਪਾਤਸ਼ਾਹ ਸਭ ਕੁਛ ਤੇਰੀ ਮਿਹਰ ਨਾਲ ਮਿਲਿਆ ਤੇ ਸਭ ਕੁਛ ਤੇਰੀ ਮਿਹਰ ਨਾਲ ਮਿਲਣਾ। ਜੋ ਦਿੱਤਾ ਅੱਜ ਤੱਕ ਤੂੰ ਦਿੱਤਾ, ਜੋ ਦੇਵੇਂਗਾ ਅੱਜ ਤੱਕ ਤੋਂ ਬਾਅਦ ਉਹ ਤੂੰ ਦੇਵੇਂਗਾ। ਜੋ ਤੂੰ ਦਿੱਤਾ ਉਹ ਬਹੁਤ ਹੈ, ਮੇਰੀ ਝੋਲੀ ਛੋਟੀ ਹੈ, ਤੂੰ ਪਾਇਆ ਬਹੁਤ ਹੈ, ਭਰਪੂਰ ਕਰ ਦਿੱਤਾ, ਮੇਰੀ ਇੰਨੀ ਯੋਗਤਾ ਕਿੱਥੇ। ਗੁਰਮੁਖ ਦੇ ਲਕਸ਼ਣ ਹੀ ਇਹ ਨੇ ਕਿ ਮੈਂ ਜੋ ਜਪਿਆ ਤੂੰ ਜਪਾਇਆ, ਮੈਂ ਇੰਨੇ ਜੋਗਾ ਕਿੱਥੇ ਹਾਂ। ਮੈਂ ਅੱਜ ਤੇਰਾ ਨਾਮ ਲੈ ਰਿਹਾ, ਹੋ ਸਕਦਾ ਮੈਂ ਅਪਰਾਧੀ ਹੁੰਦਾ, ਮੈਂ ਕੁਛ ਹੋਰ ਬਣ ਗਿਆ ਹੁੰਦਾ, ਸਭ ਤੇਰੀ ਮਿਹਰ, ਸਭ ਤੇਰੀ ਬਖਸ਼ਿਸ਼। ਇਸ ਗੱਲ ਨੂੰ ਸਦਾ ਯਾਦ ਰੱਖਣਾ, ਜਿੰਨੀਆਂ ਵਡਿਆਈਆਂ ਮਿਲੀਆਂ ਨੇ ਉਹ ਦਾਤੇ ਦੀਆਂ ਨੇ। ਇਹ ਮਨ ਹਰ ਜੀ ਧਿਆਏ, ਤੂੰ ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇਹ ਨਾ ਪਛੋਤਾਏ। ਜਿੰਨੇ ਸ਼ਬਦ ਮੈਂ ਆਖੇ ਨੇ ਤੁਹਾਡੇ ਸਾਹਮਣੇ ਗੁਰਦੇਵ ਨੇ ਜੋ ਅਖਵਾਇਆ, ਅੰਤ ਚ ਬੇਨਤੀ ਕਰਾਂ, ਮੁਬਾਰਕ ਹੈ ਸਾਨੂੰ ਸਾਰਿਆਂ ਨੂੰ ਦੀਵਾਲੀ। ਜੇਕਰ ਨਾਮ ਦਾ ਦੀਵਾ ਹਿਰਦੇ ਵਿੱਚ ਜਗ ਜਾਏ, ਪਰ ਉਪਕਾਰੀ ਜੀਵਨ ਬਣ ਜਾਏ, ਬੰਧਨਾਂ ਤੋਂ ਮੁਕਤ ਹੋ ਸਕੀਏ, ਇਹਨੇ ਸ਼ਬਦ ਹੀ ਅੱਜ ਪ੍ਰਵਾਨ ਕਰਨੇ। ਫੁੱਲਾਂ ਦੀ ਖਿਮਾ ਗੁਰੂ ਪਾਤਸ਼ਾਹ ਦੀ ਮੱਤ ਅਨੁਸਾਰ ਕੋਈ ਸੁਣਿਆ ਹੋਵੇ ਜ਼ਰੂਰ ਹਿਰਦੇ ਚ ਧਾਰਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।